ਉੱਤੇ ਹੋਇਆ। ਉਹ ਇੰਦਰ ਦੇ ਨਾਲ ਜੰਗ ਵਿੱਚ ਜੁਟ ਗਿਆ ਸੀ ਤੇ ਲਕਸ਼ਮਣ ਦੇ ਨਾਲ ਵੀ ਇਸਦਾ ਜੰਗ ਹੋਇਆ ਸੀ। ਇਉਂ ਜੁਟ ਗਿਆ ਇਸ ਦੇ ਨਾਲ, ਇਸ ਦੇ ਮੁਕਾਬਲੇ ਤੇ ਇਸ ਨੂੰ ਮਾਰਨ ਵਾਸਤੇ। ਤੇ ਬੜੇ ਸੁਕਰਧ ਬੜੇ ਗੁੱਸੇ ਦੇ ਨਾਲ, ਦੋਨੋਂ ਹੀ ਜਿਹੜੇ ਨੇਤਰ ਹਨ ਤੇ ਉਹ ਬੜੇ ਦੋ ਦ੍ਰਿਗ ਸੁਕਰਧ ਸ੍ਰਵਣਿਤ ਚਚਾਨ, ਦੋਨੋਂ ਹੀ ਗੁੱਸੇ ਦੇ ਨਾਲ ਨੇਤਰ ਐਸੇ ਲਾਲ ਕੀਤੇ ਨੇ ਮਾਨੋ ਉਹਨਾਂ ਦੇ ਵਿੱਚੋਂ ਲਹੂ ਚੋਂਦਾ ਹੈ।
ਜਨਕਾਲ ਤਾਹੇ ਦੀਨੀ ਨਿਸ਼ਾਨ,
ਇਹ ਮਾਨੋ ਇਹ ਜਿਹੜਾ ਰਾਜਾ ਉਸਨੇ ਕਾਲ ਨੇ ਹੀ ਉਸਨੇ ਉਸਦੇ ਮਾਰਨ ਦੀ ਇਹ ਨਿਸ਼ਾਨੀ ਦੇ ਦਿੱਤੀ ਹੈ।
ਅਤ ਗਰਬ ਮੂੜ ਪੇਤਨ ਬੁਲਾਏ,
ਉਸੇ ਲਈ ਦੇਖ ਲੋ ਅਤ ਗਰਬ ਮੂੜ, ਇਸ ਮੂਰਖ ਨੇ ਬੜੇ ਹੰਕਾਰ ਕਰਕੇ ਆਪਣੇ ਜਿਹੜੇ ਨੌਕਰ ਸਨ ਉਹਨਾਂ ਦੇ ਤਾਈ ਬੁਲਾ ਲਿਆ ਹੈ। ਇਸ ਤਰ੍ਹਾਂ ਬਚਨ ਹੁਕਮ ਦੇ ਦਿੱਤਾ ਕਿ ਇਸ ਬ੍ਰਾਹਮਣ ਦੇ ਤਾਈ ਜਾ ਕੇ ਮਾਰ ਦਿਓ।
ਗਏ
ਜਿਹੜੇ ਦ੍ਰੋਹੀ ਸਨ, ਐਸੇ ਵੈਰੀ ਸਨ, ਉਹ ਬੜੇ ਗ੍ਰੰਥ ਛੇਤੀ ਦੇ ਨਾਲ ਇਸ ਦੇ ਤਾਈ ਲੈ ਗਏ ਹਨ।
ਜੈ ਸੁੰਦਰ ਸੁਭ ਦੇਵਲ ਸੁਭੰਤ,
ਜੈ ਸੰਭਲ ਇਹ ਪਾਠ ਜੈ ਸੰਭਰ ਸੁਭ, ਜਿੱਥੇ ਉਹ ਸੰਭਲ ਦਾ ਸ਼ੁਭ ਦੇਵਲ ਸੁਭੰਤ, ਜਿਸ ਜਗ੍ਹਾ ਦੇ ਉੱਤੇ ਬੜਾ ਸੋਹਣਾ ਉਹ ਦੇਵਲ ਨਾਮ ਮੰਦਰ ਸੋਭਨੀਕ ਹੋਇਆ ਹੈ ਉਸਦਾ, ਤੇ ਉਸ ਜਗ੍ਹਾ ਦੇ ਉੱਤੇ ਵੀ ਉੱਥੇ ਜਾ ਕੇ ਉਹ ਫਿਰ ਦੇਵੀ ਦੀ ਪੂਜਾ ਕਰਦਾ ਸੀ, ਤੇ ਉਸ ਮੰਦਰ ਦੇ ਵਿੱਚ ਵੀ ਵੇਖ ਲੈਂਦੇ ਕੀ ਕੁਛ ਹੋਊਗਾ, ਜਿਵੇਂ ਲੋਕ ਕਹਿੰਦੇ ਵੀ ਵੇਖੀ ਜਾਊਗੀ ਤੇ ਕੀ ਬਣਦਾ ਹੈ, ਜਾਂ ਦਿਖਾਓ ਰੱਬ ਦੇ ਤਾਈ ਜਾਂ ਹੋਰ ਗੱਲਾਂ ਦੇ ਤਾਈ, ਤੇ ਲੈ ਕੇ ਉੱਥੇ ਜਾ ਕੇ ਮਾਰਦੀ ਤੇ ਉਸ ਜਗ੍ਹਾ ਦੇ ਉੱਤੇ ਉਸ ਨੂੰ ਲੈ ਗਏ ਹਨ। ਉਸਦੀਆਂ ਅੱਖਾਂ ਬੰਨ ਲਈਆਂ ਤੇ ਜਿਹੜੀਆਂ ਮੁਸ਼ਕਾਂ ਹਨ ਉਹ ਚੜਾ ਲਈਆਂ ਹਨ।
ਕਰਲੀਨ ਕਾਢ ਅਸਕੋ ਨਚਾਏ,
ਕਰਲੀਨ ਕਾਢ ਅਸਕੋ ਨਚਾਏ, ਬਸ ਤਲਵਾਰ ਦੇ ਤਾਈ ਉਹਦੇ ਵਿੱਚੋਂ ਮਿਆਨ ਦੇ ਵਿੱਚੋਂ ਕੱਢ ਕੇ ਤੇ ਉਸ ਨੂੰ ਨਚਾਏ ਹਿਲਾਉਂਦੇ ਹਨ ਤੇ ਵੇਖ ਹੁਣੀ ਤੇਰੇ ਤਾਈ ਮਾਰ ਦਿੰਦੇ ਹਾਂ।
ਜਦ ਲੱਗੇ ਦੇਣ ਤੇਗ ਤਾਨ,
ਉਹ ਜਿਸ ਵੇਲੇ ਤੇਗ ਦੀ ਤਲਵਾਰ ਦੀ ਖਿੱਚ ਜਿਹੜੀ ਨੋਕ ਜਿਹੜੀ ਸੀ ਲੈ ਹੁਣ ਵਿੱਚ ਦੀ ਕੱਢਦੇ ਹਨ ਤੇਰੇ ਸਰੀਰ ਦੇ, ਤੇ ਇਸ ਵੇਲੇ ਜਿਸ ਵੇਲੇ ਉਸਦਾ ਉਸਦੀ ਖਿੱਚ ਜਿਹੜੀ ਹੈ ਉਹ ਜਾਂ ਖਿੱਚ ਕਰਕੇ ਉਸਦੇ ਤਾਈ ਜਿਸ ਵੇਲੇ ਮਾਰਨ ਲੱਗੇ ਹਨ। ਉਸ ਵੇਲੇ ਕਾਲ ਜਿਹੜਾ ਹੈ ਨਾ ਮਹਾਕਾਲ, ਤੇ ਉਸਦਾ ਜਾਂ ਕਾਲ ਪੁਰਖ ਦਾ ਉਸ ਵੇਲੇ ਧਿਆਨ ਕੀਤਾ ਉਸਨੇ ਬ੍ਰਾਹਮਣ ਨੇ।
ਨਵਕਿਓ ਚੇਤਮੋ ਵਿਪਰ ਧਿਆਨ,
ਇਸ ਵੇਲੇ ਉਸ ਬ੍ਰਾਹਮਣ ਨੇ ਆਪਣੇ ਚਿੱਤ ਦੇ ਵਿੱਚ ਧਿਆਨ ਕੀਤਾ ਹੈ। ਉਸ ਵੇਲੇ ਕਾਲ ਭਗਵਾਨ ਜਿਹੜਾ ਨਾ ਉਸਨੇ ਆ ਕਰਕੇ ਇਸ ਨੂੰ ਜਿਹੜਾ ਬ੍ਰਹਮਾ ਸੀ ਉਸਨੂੰ ਆ ਕੇ ਦਰਸ਼ਨ ਦਿੱਤਾ ਉਸਦੀ ਸੁਰਤ ਦੇ ਵਿੱਚ ਹੀ,
ਨਹੀਂ ਕਰੋ ਚਿੰਤ ਚਿਤ ਮਾਰੇ ਏਕ,
ਕਿਉਂਕਿ ਧਿਆਨ ਦੇ ਵਿੱਚ ਹੀ ਉਸਨੂੰ ਦਰਸ਼ਨ ਦਿੱਤਾ ਤੇ ਉਸਨੂੰ ਕਿਹਾ ਵੀ ਨਹੀਂ ਕਰੋ ਚਿਤ ਮੋ,
ਨਹੀਂ ਕਰੋ ਚਿੰਤ ਚਿਤ ਮਾਰੇ ਏਕ,
ਵੀ ਤੂੰ ਚਿਤ ਦੇ ਵਿੱਚ ਇੱਕ ਵੀ ਚਿੰਤਾ ਕੋਈ ਫਿਕਰ ਨਾ ਕਰ।
ਅਬ ਏਕ ਸਤਰ ਹਨ ਹੈ ਅਨੇਕ,
ਵੀ ਤੇਰੇ ਰੱਖਿਆ ਦੇ ਵਾਸਤੇ ਤਾਂ ਤੇਰਾ ਇੱਕ ਨਿਮਿਤੀ ਹੈ, ਤੇ ਇਸ ਵਾਸਤੇ ਅਸੀਂ ਬੇਨਤੀ ਵੈਰੀਆਂ ਦੇ ਤਾਈ ਮਾਰਾਂਗੇ।
ਪਰੇ ਸੰਤ ਭੋਰਾ ਨਜ਼ਾਰੇ,
ਉਹ ਭੋਰਾ ਸੀ ਉਹ ਜਿੱਥੇ ਉਹ ਮੰਦਰ ਸੀ ਭੋਰੇ ਵਾਂਗੂ ਸੀ, ਤੇ ਉਹ ਉਸ ਦੇ ਵਿੱਚੋਂ ਬੜੀ ਭਾਰੀ ਸ਼ੂਕ ਦੀ ਆਵਾਜ਼ ਹੋਈ ਹੈ।
ਕਲਕੀ ਅਵਤਾਰ,
ਉਹ ਭਾਈ ਉਸ ਵੇਲੇ ਜਿਹੜਾ ਕਲਕੀ ਅਵਤਾਰ ਸੀ ਉਹ ਆ ਕੇ ਪ੍ਰਗਟ ਹੋ ਗਿਆ ਹੈ।
ਤਾੜ ਪ੍ਰਮਾਣ ਕਰੇ ਅਸ ਉਤੰਗ,
ਤੇ ਤਾੜ ਪ੍ਰਮਾਣ
ਕਰੇ ਅਸ ਉਤੰਗ,
ਕਰ ਅਸ ਉਤੰਗ, ਕਰ ਤਾੜ ਪ੍ਰਮਾਣ, ਤਾੜ ਜਿੱਡਾ ਬਿਰਸ਼ ਜਿੱਡਾ ਹੁੰਦਾ ਨਾ ਤਾੜੀ ਦਾ, ਉਸਦੇ ਸਦਰ ਸੀ ਤੇ ਉਸਦੇ ਹੱਥ ਦੇ ਵਿੱਚ ਉੱਚੀ ਤਲਵਾਰ ਜਿਹੜੀ ਹੈ ਉਹ ਫੜੀ ਹੋਈ ਹੈ। ਤਰ ਕੱਛ ਤੇ ਤਰ ਹੇਠਾਂ ਉਸਦੇ ਕੱਛ ਬੜਾ ਸੋਹਣਾ ਸੁੰਦਰ ਸਜਿਆ ਹੋਇਆ, ਤੇ ਸੋ ਵੱਛ ਪਵਿੱਤਰ ਜਿਹੜਾ ਘੋੜਾ ਹੈ, ਤਾਜੀ ਸੁਰੰਗ ਤਾਜੀ ਘੋੜਾ ਸ੍ਰੇਸ਼ਟ ਰੰਗ ਦਾ, ਤਰ ਨੀਚੇ ਕੱਛ ਬਣਿਆ ਹੋਇਆ ਤੇ ਪਵਿੱਤਰ ਜਿਹੜਾ ਹੈ ਉਹ ਬੜਾ ਪਵਿੱਤਰ, ਉਸਦੇ ਹੇਠਾਂ ਐਸਾ ਘੋੜਾ ਸਜਿਆ ਹੋਇਆ ਹੈ ਜੈਸੇ ਪਿੱਛੇ ਆ ਗਿਆ ਤੇ ਉਹ ਖੰਭਾਂ ਵਾਲਾ ਘੋੜਾ ਹੋਵੇ, ਐਸਾ ਤੇ ਉਸਦੇ ਹੱਥ ਦੇ ਵਿੱਚ ਐਸਾ ਖੰਡਾ ਹੋਵੇਗਾ ਵੀ ਜੈਸਾ ਉਹ ਤਾੜ ਦਾ ਬਿਰਸ਼ ਦੇ ਸਦਸ ਇਤਨਾ ਉੱਚਾ ਹੋਵੇਗਾ। ਉਸਦੇ ਵਿੱਚ ਇਹ ਚੀਜ਼ ਕਹਿ ਦਿੱਤੀ, ਤੂੰ ਐਸਾ ਕਿਹੜਾ ਕੋਈ ਕਦੇ ਵੇਖਿਆ ਕਿਸੇ ਦੇ ਹੱਥ ਦੇ ਵਿੱਚ ਐਸਾ ਵੀ ਬੜਾ ਭਾਰੀ ਕਿਸੇ ਦਾ ਖੰਡਾ ਫੜਿਆ ਹੋਵੇ? ਕਲਕੀ ਅਵਤਾਰ ਤਾਂ ਹੁੰਦੇ ਨੇ, ਤੇ ਜਾਂ ਐਸੇ ਕੋਈ ਉਹ ਭੋਰੇ ਦੇ ਵਿੱਚੋਂ ਹੀ ਪ੍ਰਗਟ ਹੋਇਆ, ਤਾਂ ਕਈ ਭੋਰੇ ਤਾਂ ਬਣਾ ਲੈਂਦੇ ਉਹਦੇ ਵਿੱਚੋਂ ਪ੍ਰਗਟ ਹੁੰਦੇ ਨੇ। ਉਹਨਾਂ ਦੇ ਜਨਮ ਦਾ ਪਿੰਡ ਦਾ ਵੀ ਨਾਂ ਥਾਂ ਮਾਂ ਪਿਓ ਦਾ ਵੀ ਹੁੰਦਾ ਹੈ, ਇਹ ਤੇ ਕਿਸੇ ਤੋਂ ਐਸਾ ਜਨਮ ਲੈਣਾ ਨਹੀਂ ਹੁੰਦਾ। ਜੋ ਭੋਰੇ ਦੇ ਵਿੱਚੋਂ ਹੀ ਪ੍ਰਗਟ ਹੋ ਗਿਆ ਤੇ ਉਸ ਜਗ੍ਹਾ ਦੇ ਉੱਤੇ ਤੇ ਲੋਕ ਜਿਹੜੇ ਐਸੇ ਕੋਈ ਬਣੇ ਫਿਰਦੇ ਨੇ ਵੀ ਅਸੀਂ ਕਲਕੀ ਅਵਤਾਰ ਹਾਂ ਤੇ ਐਸੇ ਉਸਨੇ ਜੰਗ ਯੁੱਧ ਕਰਨਾ, ਵੀ ਇਹ ਕਿਹੜੇ ਜੰਗ ਯੁੱਧ ਕਰਨਾ? ਵੈਸੇ ਜਿਹੜੇ ਪਖੰਡ ਜਾਂ ਹੋਰ ਚੀਜ਼ ਹੈ ਉਹਨਾਂ ਦਾ ਵੀ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਦੇ ਵਿੱਚ ਬਿੰਬ ਪਖੰਡ ਦਾ ਨਾਸ਼ ਕਰਨ ਵਾਸਤੇ ਤੇ ਸਭ ਚੀਜ਼ਾਂ ਦੀ ਜਦੋਂ ਸੂਝਬੂਝ ਹੋਊਗੀ ਤੇ ਭਰਮਾਂ ਨੂੰ ਦੂਰ ਕਰਨ ਵਾਸਤੇ ਉਹ ਕਹਿ ਰਹੇ ਹਨ ਤੇ ਉਸ ਦੇ ਹੇਠਾਂ ਐਸਾ ਬੜੇ ਸੁੰਦਰ ਰੰਗ ਵਾਲਾ ਤੇ ਆਪਣੇ ਬੜਾ ਪਵਿੱਤਰ ਜਿਹੜਾ ਉਹ ਘੋੜਾ ਕੱਛ ਸਜਿਆ ਹੋਵੇਗਾ।
ਬੱਜੇ ਨਾਲ ਸੁਰੰਗੀ ਧੱਕਾ ਧੂਰੀਆ।
ਹਾਂਜੀ, ਸਮਾਂ ਸੰਪੂਰਨ ਹੋ ਚੁੱਕਾ ਹੈ, ਜਿਸ ਤਰ੍ਹਾਂ ਅੱਗੇ ਫੇਰ ਹੁਣ ਪ੍ਰਗਟ ਹੋਣਾ ਹੈ ਤੇ ਉਹਨਾਂ ਨੇ ਮਾਰਨਾ ਚਾਹੁੰਦਾ ਹੈ ਤੇ ਅੱਗੇ ਜੰਗ ਯੁੱਧ ਹੋ ਜਾਣਾ ਸ਼ੁਰੂ ਤੇ ਸਿਖੰਡੀ ਆਦਿਕ ਸ਼ੰਡਾਂ ਦੇ ਵਿੱਚ ਉਹ ਇਹਨੂੰ ਮਾਰਨ ਵਾਸਤੇ ਤਿਆਰ ਹੋਣਗੇ ਤੇ ਫਿਰ ਅੱਗੇ ਜਿਵੇਂ ਜੰਗ ਯੁੱਧ ਆਏਗਾ ਮਹਾਨ ਦੇ ਜੈਸੇ ਜੈਸੇ ਕਰਤੱਵ ਹੋਣਗੇ ਉਹ ਅੱਗੇ ਪ੍ਰਸੰਗ ਆਏਗਾ ਇੱਥੋਂ ਤੱਕ ਉਸਦੇ ਪ੍ਰਗਟ ਹੋਣ ਦਾ ਤੇ ਦੁਨੀਆ ਦੀ ਹਾਲਤ ਜਿਹੜੀ ਉਹ ਪਹਿਲੀ ਦਸ਼ਾ ਉਹ ਵਰਣਨ ਕਰ ਦਿੱਤੀ ਹੈ ਸਤਿਗੁਰੂ ਸਾਹਿਬ ਜੀ ਨੇ ਤੇ ਜੋ ਵੀ ਇਸ ਦੇ ਵਿੱਚ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਹੋਈਆਂ ਜਾਂ ਤਰੁੱਟੀਆਂ ਰਹਿ ਗਈਆਂ ਤੇ ਉਹ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪ ਸਰਵਨ ਕਰ ਚੁੱਕੇ ਹੋ ਕਲਕੀ ਅਵਤਾਰ ਦੇ ਆਰੰਭ ਦੇ ਵਿੱਚ ਤੇ ਕਿੱਥੇ ਹੋਏਗਾ ਉਹ ਕਲੰਕ ਹੋਏਗਾ ਜੋ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਹੈ ਵੀ ਉਹ ਪ੍ਰਸੰਗ ਜੋ ਚੱਲ ਰਿਹਾ ਹੈ ਕਿ ਉਹ ਇੱਕ ਬ੍ਰਾਹਮਣ ਹੋਏਗਾ ਉਹ ਦੇਵੀ ਦੀ ਪੂਜਾ ਕਰੇਗਾ ਉਸਦੀ ਘਰਵਾਲੀ ਦੱਸੇਗੀ ਜਾ ਕੇ ਉਹ ਸ਼ੂਦਰ ਰਾਜਾ ਜਿਹੜਾ ਹੈ ਨੀਚ ਕਰਮੀ ਉਹ ਆ ਕੇ ਉਸਨੂੰ ਪਕੜੇਗਾ ਵੀ ਹਟ ਜਾ। ਉਹ ਕਹਿੰਦਾ ਨਹੀਂ, ਦੋ ਟੁਕੜੇ ਕੀ ਤੂੰ ਹਜ਼ਾਰ ਟੁਕੜੇ ਭਾਵੇਂ ਕਰ ਦੇ। ਫਿਰ ਉਸਦੇ ਤਾਈਂ ਹੁਕਮ ਦੇ ਕੇ ਵੀ ਇਸ ਨੂੰ ਕਤਲ ਕਰ ਦਿਓ। ਜਿਸ ਵੇਲੇ ਉਹ ਸੰਬਲਪੁਰੀ ਦਾ ਇੱਕ ਗੁਫਾ ਹੈ ਉਸ ਜਗ੍ਹਾ ਮੰਦਰ ਉਹ ਟਿਕਾਣਾ ਮੰਨਿਆ ਹੋਇਆ ਤੇ ਉਹ ਧਿਆਨ ਵਿੱਚ ਜੁੜ ਜਾਏਗਾ ਜੋ ਮਹਾਂਕਾਲ ਦਾ ਧਿਆਨ ਹੈ ਤੇ ਉਸਦੇ ਵਿੱਚ ਜੁੜੇ ਹੋਏ ਨੂੰ ਐਸਾ ਧਿਆਨ ਦੇ ਵਿੱਚ ਹੀ ਵਿਸ਼ਵਾਸ ਨਿਸ਼ਚਾ ਹੋਏਗਾ ਬਿਲਕੁਲ ਤੈਨੂੰ ਕੋਈ ਖਤਰਾ ਨਹੀਂ। ਬੜੀ ਛੂਕ ਪਏਗੀ ਉਸੇ ਵੇਲੇ ਉਸਦੇ ਵਿੱਚੋਂ ਤੇ ਉੱਥੋਂ ਹੀ ਉਹ ਪ੍ਰਗਟ ਹੋ ਜਾਏਗਾ ਜਿਸਦਾ ਬੜਾ ਭਾਰੀ ਆਕਾਰ ਹੋਵੇਗਾ ਉਹ ਤਾਰ ਦੇ ਬਿਰਸ਼ ਵਾਂਗ ਤੇ ਉਸਦੇ ਹੱਥ ਦੇ ਵਿੱਚ ਵੀ ਤਾਰ ਵਰਗਾ ਹੀ ਖੰਡਾ ਹੋਏਗਾ ਤੇ ਖੰਡੇ ਦੀ ਮਿਣਤੀ ਵੀ ਉਹ ਅੱਜ ਦੱਸਣਗੇ ਵੀ 300 ਹੱਥ ਲੰਬਾ ਖੰਡਾ ਹੋਊਗਾ। ਲੋਕ ਤਾਂ ਹੁਣੇ ਹੀ ਕਲਕੀ ਵਿਚਾਰ ਬਣਦੇ ਨੇ ਉਹ ਭਾਵੇਂ ਕਿਰਪਾਨ ਵੀ ਨਾ ਰੱਖਣ ਤੇ ਅੰਮ੍ਰਿਤ ਵੀ ਨਾ ਛਕਿਆ ਹੋਵੇ ਤੇ ਛੋਟੀ ਨਾਲ ਹੀ ਗੁਜ਼ਾਰਾ ਕਰਦੇ ਨੇ ਤੇ ਪਰ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਆਪ ਕੋ ਸੰਗਤਾਂ ਸੁਣੋ ਤੇ ਉਸ ਵੇਲੇ ਫਿਰ ਜਦੋਂ ਕੋਈ ਐਸਾ ਪ੍ਰਗਟ ਹੁੰਦਾ ਹੈ ਤੇ ਫਿਰ ਭਾਈ ਜਿੱਥੇ ਕੋਈ ਆਪਣੀ ਆਪਣੀ ਤਾਕਤ ਨੂੰ ਉਹ ਵਰਤੋਂ ਚ ਲਿਆਉਂਦਾ ਉਹਦੇ ਵਿੱਚ ਵੀ ਉਹ ਤਾਂ ਕਹਿੰਦੇ ਅਸੀਂ ਇਹ ਨਹੀਂ ਕਰਨ ਦੇਣਾ ਫਿਰ ਦੂਸਰਾ ਇਹ ਉਸ ਜਗ੍ਹਾ ਤੇ ਜੰਗ ਯੁੱਧ ਹੁੰਦਾ ਹੈ ਤੇ ਹੁਣ ਅੱਗੇ ਜਿਵੇਂ ਜੰਗ ਯੁੱਧ ਹੁੰਦਾ ਹੈ ਉਹ ਸਿਖੰਡੀ ਛੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੀ ਸੁੰਦਰ ਕਾਵਿ ਰਚਨਾ ਦੇ ਵਿੱਚ ਵਰਣਨ ਕਰਦੇ ਹਨ।
ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਿਖੰਡੀ ਛੰਦ ਬੱਜੇ ਨਾਰ ਸੁਰੰਗੇ ਧੱਕਾਂ ਘੋਰੀਆਂ ਬੱਜੇ ਨਾਰ ਸੁਰੰਗੇ ਧੱਕਾਂ ਘੋਰੀਆਂ ਨੱਚੇ ਜਾਣ ਫਿਰੰਗੇ ਬੱਜੇ ਸੁੰਗਰੂ ਜੜਾ ਤਰਸੂਰੀ ਸੰਗੇ ਚੂਲਨ ਵੈਰਖਾਂ ਸਾਵਣ ਜਾਣ ਉਮੰਗੇ ਕਟਾ ਦੁਰਾਵਣੀ ਸਾਵਣ ਜਾਣ ਉਮੰਗੇ ਕਟਾ ਦੁਰਾਵਣੀ ਵੱਜੇ ਨਾਦ ਸੁਰੰਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਉਸਨੂੰ ਮਾਰਨ ਲੱਗੇ ਤੇ ਉਹ ਪ੍ਰਗਟ ਹੋ ਗਿਆ ਵੀ ਆਓ ਇਧਰੋ ਜਿਹੜੇ ਮਾਰਨ ਵਾਲੇ ਸੀ ਤੇ ਫਿਰ ਉਧਰੋਂ ਰਾਜੇ ਨੇ ਵੀ ਆਪਣੀਆਂ ਫੌਜਾਂ ਤਿਆਰ ਕਰ ਲਈਆਂ ਜੰਗ ਯੁੱਧ ਵਾਸਤੇ। ਬਹੁਤ ਸਾਰੇ ਮਾਰ ਮਰਾਈ ਹੋਈ ਸ਼ੁਰੂ ਹੋ ਗਿਆ। ਜੰਗ ਯੁੱਧ ਉਹ ਸਿਖੰਡੀ ਛੰਦ ਹੈ ਆਮ ਰਚਨਾ ਦੇ ਵਿੱਚ ਬੜਾ ਸੁੰਦਰ ਰੂਪ ਉਸਦਾ ਤੇ ਉਸਦੇ ਵਿੱਚ ਸਤਿਗੁਰੂ ਸਾਹਿਬ ਜੀ ਵਿਚਾਰਨ ਕਰਦੇ ਹਨ ਵੱਜੇ ਨਾਦ ਸੁਰੰਗ। ਨਾਦ ਨਾਮ ਹੈ ਬਾਜਿਆਂ ਦਾ ਜਾਂ ਸ਼ਬਦ ਦਾ ਤੇ ਐਸੇ ਮਾਰੂ ਰਾਗ ਦੇ ਬੜੇ ਸੋਹਣੇ ਸੋਹਣੇ ਰੰਗ ਦੇ ਜਿਹੜੇ ਵੀਰ ਰਸ ਨੂੰ ਰੁਦਰ ਰਸ ਦੇ ਤਾਈਂ ਪੈਦਾ ਕਰਨ ਤੇ ਵੱਜੇ ਨਾਦ ਸੁਰੰਗੀ ਧੱਗਾਂ ਘੋਰੀਆਂ ਇਹ ਧੱਗਾਂ ਘੋਰੀਆਂ ਇਹ ਧੱਗਾਂ ਹੁੰਦੀਆਂ ਵੱਡੇ ਨਗਾਰੇ ਬੜੇ ਚੌੜੇ ਨਹੀਂ ਛੋਟੇ ਨਗਾਰੇ ਵੱਡੇ ਨਗਾਰੇ ਹੁੰਦੇ ਨੇ। ਘੋਰੀਆਂ ਨਾਮ ਗੂੰਜ ਉੱਠੀਆਂ ਜਿਸ ਤਰ੍ਹਾਂ ਘੜਾ ਸਾਉਣ ਦੇ ਮਹੀਨੇ ਦੇ ਵਿੱਚ ਗੱਜਦੀਆਂ ਇਹ ਮਾਨੋ ਇਸ ਤਰ੍ਹਾਂ ਤੇ ਵੱਜੇ ਨਾਦ ਸੁਰੰਗੀ ਐਨ ਬੜੇ ਉਹ ਸੋਹਣੇ ਰੰਗ ਦੇ ਜਿਹੜੇ ਬਾਜੇ ਸਨ ਆਨੰਦ ਦੇਣ ਵਾਲੇ ਵੀਰ ਰਸ ਨੂੰ ਪੈਦਾ ਕਰਨ ਵਾਲੇ ਉਸ ਵੇਲੇ ਜਿਹੜੇ ਬਾਜੇ ਵੱਜ ਪਏ ਹਨ ਮਾਰੂ ਬਾਜੇ
ਨੱਚੇ ਜਾਣ ਫਿਰੰਗੇ
ਤੇ ਜਿਹੜੇ ਸੂਰਮੇ ਇਸ ਤਰ੍ਹਾਂ ਜੰਗ ਦੇ ਵਿੱਚ ਉਹ ਪੈਂਤੜੇ ਕਰਦੇ ਫਿਰਦੇ ਨੇ ਜਿਵੇਂ ਆ ਗੱਤਕਾ ਖੇਲੇ ਤੇ ਜੰਗ ਕਰਦੇ ਜਿਸ ਤਰ੍ਹਾਂ ਨੱਚੇ ਜਾਣ ਫਿਰੰਗੀ ਮਾਨੋ ਫਿਰੰਗਿਸਤਾਨ ਦੇ ਲੋਕ ਜਿਸ ਤਰ੍ਹਾਂ ਉਹ ਨੱਚਦੇ ਨੇ ਵੱਜੇ ਘੁੰਗਰੂ ਤੇ ਨਾਲ ਉਹਨਾਂ ਦੇ ਘੁੰਗਰੂ ਵੱਜਦੇ। ਇਸ ਨਾਲ ਉਧਰ ਤਾਂ ਉਹ ਘੁੰਗਰੂ ਵੱਜਦੇ ਹੈ ਨੱਚਣ ਦੇ ਵਿੱਚ, ਤੇ ਇੱਧਰ ਸ਼ਸਤਰਾਂ ਦੇ ਘੁੰਗਰੂ ਵੱਜਦੇ। ਉਹ ਖੜਕਾ ਹੁੰਦਾ ਤੇ ਸੂਰਮੇ ਜਿਹੜੇ ਪੈਂਤਰੇ ਕੱਢਦੇ ਨੇ ਮਾਨੋ ਉਹ ਫਰੰਗੀਆਂ ਵਾਂਗ ਉਹ ਨੱਚ ਰਹੇ ਹਨ। ਝੂਲਣ ਬੈਰਖਾ ਇਹ ਆਪੋ ਆਪਣੀਆਂ ਝੰਡੀਆਂ ਜਿਹੜੀਆਂ ਸੂਰਵੀਰਾਂ ਦੀਆਂ ਫੌਜਾਂ ਦੀਆਂ ਉਹ ਝੂਲ ਰਹੀਆਂ ਹਨ, ਤੇ ਗਦਾ ਪਕੜੀਆਂ ਹੋਈਆਂ ਤੇ ਤਰਸੂਲ ਜਿਹੜੇ ਤਿੰਨੋ ਅੱਗਿਓਂ ਹੁੰਦੇ ਮੂੰਹ ਤਰਸੂਲ ਉਹ ਤੇ ਨਿਖੰਗੀ ਤੇ ਪੱਥੇ ਜਿਹੜੇ ਉਹ ਧਾਰਨ ਕੀਤੇ ਹੋਏ ਹਨ ਸੂਰਵੀਰਾਂ ਦੇ।
ਪਾਵਨ ਜਾਨ ਉਮੰਗੇ ਘਟਾ ਡਰਾਵਣੀ,
ਜਿਸ ਤਰ੍ਹਾਂ ਬੜੀ ਡਰਾਉਣੀ ਭਿਆਨਕ ਜਿਹੀ ਘਟਾ ਹੁੰਦੀ ਹੈ ਤੇ ਇਸ ਤਰ੍ਹਾਂ ਹੀ ਉਹ ਸਾਉਣ ਦੇ ਮਹੀਨੇ ਦੇ ਵਿੱਚ ਤੇ ਐਸੀ ਉਹ ਜਿਹੜੀ ਉਪਮਾ ਹੈ ਉਸ ਫੌਜ ਦੇ ਤਾਈ ਹੋ ਰਹੀ ਹੈ।
ਬਾਣੇ ਅੰਗ ਭੁਜੰਗੇ ਸਾਵਲ ਸੋਹਣੇ,
ਉਸੇ ਵੇਲੇ ਜਿਹੜਾ ਇਹ ਕਲਕੀ ਅਵਤਾਰ ਇਸ ਤੇ ਦੱਸ ਰਹੇ ਨੇ ਜਿਸ ਤਰ੍ਹਾਂ ਕ੍ਰਿਸ਼ਨ ਦੇ ਪੀਲੇ ਵਸਤਰ ਸਨ, ਰਾਮ ਚੰਦਰ ਦੇ ਲਾਲ ਤੇ ਸਤਯੁਗ ਦੇ ਵਿੱਚ ਸਫੇਦ, ਸ਼ਾਮ ਕਹੇ ਸੇ ਤੰਬਰ ਸਵਾਮੀ ਸੱਚ ਮੈਂ ਆਖਿਆ ਸੱਚ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੁਝ ਵਰਣਨ ਕੀਤਾ ਹੈ। ਇਸ ਤਰ੍ਹਾਂ ਕਲਕੀ ਦੇ ਜਿਹੜੇ ਹੈ ਇਹ ਕਹਿੰਦੇ ਕਾਲੇ ਵਸਤਰ ਹੋਣ ਤੇ ਫੌਜਾਂ ਦੇ ਵੀ ਇਹ ਬਾਣੇ ਅੰਗ ਭੁਜੰਗੀ ਸਾਵਲ ਸੋਹਣ, ਭੁਜੰਗੀ ਜਿਹੜੇ ਧਰਤੀ ਦੇ ਉੱਤੇ ਜੰਗ ਕਰਨ ਵਾਲੇ ਹੋਣ, ਅਹੀਓ ਭੁਜੰਗੀ ਕਹਿੰਦੇ। ਭੁਜੰਗੀ ਹੁਣ ਨੌਜਵਾਨ ਨੂੰ ਵੀ ਕਹਿੰਦੇ ਨੇ, ਨੌਜਵਾਨ ਹੀ ਜੰਗ ਯੁੱਧ ਕਰਦੇ ਨੇ ਤੇ ਫਿਰ ਉਹ ਭੱਜਦੇ, ਬੁੱਢਿਆਂ ਨੇ ਕੀ ਭੱਜਣਾ ਡੋਲਦਾ। ਵੈਸੇ ਜਿਹੜੇ ਸੂਰਬੀਰ ਹਨ ਬਾਣੇ ਅੰਗ, ਉਹਨਾਂ ਦੇ ਅੰਗ ਨਾਮ ਸ਼ਰੀਰਾਂ ਦੇ ਉੱਤੇ ਸਾਵਲ ਸੋਹਲੇ ਕਾਲੇ ਰੰਗ ਦੇ ਬੜੇ ਸੋਹਣੇ ਜਿਹੜੇ ਬਾਣੇ ਵਰਦੀਆਂ ਜਿਹੜੀਆਂ ਐਸੀਆਂ ਉਹ ਕਾਲੇ ਰੰਗ ਦੀਆਂ ਪਾਈਆਂ ਹੋਈਆਂ ਹਨ।
ਹੱਥ ਤੰਗੇ ਠੰਡਾ ਧੁਰਿਆ,
ਉਸ ਵੇਲੇ ਕਲਕੀ ਨੇ 300 ਹੱਥ ਉੱਚਾ ਐਸਾ ਲੰਬਾ ਖੰਡਾ ਜਿਹੜਾ ਨਾ ਉਹ ਧੁਰਿਆ ਹੋਵੇ ਉਹ ਪਕੜਿਆ ਹੋਵੇ। 300 ਹੱਥ ਜਿਹੜਾ ਹੈ ਇਹ ਹੱਥਾਂ ਦਾ ਹਿਸਾਬ ਵੀ 2 ਹੱਥ ਦਾ ਗਜ ਦਿਸਦੇ ਵਿੱਚ 3 ਫੁੱਟ ਹੁੰਦੇ ਹਨ ਤੇ 300 ਹੱਥ ਦਾ ਇਹ 150 ਗਜ ਹੋ, ਇਹ 150 ਗਜ ਦਾ ਉਹ 450 ਫੁੱਟ ਹੋ। ਇਹ ਆਪਣਾ ਨਿਸ਼ਾਨ ਸਾਹਿਬ ਵੇਖ ਲਓ, ਇਹ ਕੋਈ ਕਿਸੇ ਦਾ 100 ਫੁੱਟ ਹੁੰਦਾ, ਕੋਈ 101, ਕੋਈ 105, ਕੋਈ 125 ਰੱਖ ਲੈਂਦਾ, ਕੋਈ 150 ਰੱਖ ਲੂ, ਤੇ 450 ਫੁੱਟ ਹੋ। ਤੁਸੀਂ ਦੇਖ ਲਓ ਕਿ ਉਸਦਾ ਵਜ਼ਨ ਭਾਰਾ ਤੇ ਉਸਦਾ ਆਕਾਰ ਕਿੱਡਾ ਖੂਬਦਾ। ਵੈਸੇ ਪਖੰਡੀ ਡੰਬੀ ਲੋਕ ਜਿਹੜੇ ਨੇ ਭਾਈ ਇਹ ਸੁਣ ਕੇ ਕੇਵਲ ਇੱਥੇ ਹੀ ਨਹੀਂ ਤੇ ਹੋਰ ਥਾਂ ਦੇ ਵਿੱਚ ਵੀ ਇਸ ਚੀਜ਼ ਨੂੰ ਇਹ ਦਰਸ਼ਨਾ ਕਰਨਾ ਚਾਹੀਦਾ। ਜਾਂ ਐਸਾ ਕੋਈ ਪਖੰਡ ਡੰਬ ਕਰੇ ਉਸਨੂੰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਪ੍ਰਵਾਨ ਹੈ। ਉਹ ਕਈ ਆਪਣੀ ਰਚਨਾ ਹੀ ਉਹ ਬਣਾਈ ਫਿਰਦੇ ਨੇ, ਆਪਣੀ ਟੁੱਟੇ ਫੁੱਟੇ ਜੇ ਕਾਂਬ ਇਧਰੋਂ ਉਧਰੋਂ ਕਮਲ ਪੁਣੇ ਵਾਦ ਦੇ ਨਾਲ, ਉਹ ਜਿਵੇਂ ਡੇਠੂ ਵਾਲਾ ਸੀ ਜੋ ਕਹਿੰਦੇ ਇੰਨੇ ਮਨ ਦਾ ਗ੍ਰੰਥ ਬਣਾਉਣਾ, ਪਤਾ ਨਹੀਂ ਐਸਾ ਹੀ ਬਾਜ਼ਾਰ ਹੈ, ਇਸ ਦੇ ਵਿੱਚ ਘਾਟ ਨਹੀਂ ਕੋਈ। ਸੰਸਾਰ ਇੱਕ ਐਸਾ ਸ਼ਹਿਰ ਹੈ, ਇਸ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਇਹੋ ਜਿਹੇ ਲੋਕਾਂ ਦੇ ਨਾਲ ਵੀ ਬਹੁਤ ਸਾਰੇ ਲੋਕ ਜੁੜ ਬਹਿੰਦੇ ਨੇ, ਉਹਨਾਂ ਨਾਲ ਵੀ ਕੱਟ ਪੱਟ ਬਹੁਤ ਸਾਰੇ ਕੀ ਲੋਕ ਜੁੜਦੇ ਨੇ ਐਸੇ ਤੇ ਪਤਾ ਨਹੀਂ ਕੀ ਭਾਵ ਨਾਲ ਜੁੜਦੇ ਨੇ ਜਾਂ ਕੀ ਖਿਆਲਾਤ ਜਾਂ ਹੋਰ ਚੀਜ਼, ਐਸੀ ਦੁਨੀਆਂ ਵੀ ਹੈ ਅੱਜ ਵੀ ਹੈ। ਇਹ ਵਿਚਿੱਤਰ ਨਾਟਕ ਹੈ, ਅਜਿਬ ਤਮਾਸ਼ਾ ਹੈ। ਇਹ ਦੋਧੀ ਦੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣਜਾਰੇ, ਇਹ ਐਨ ਬਸ ਇਹ 2 ਦੀਵੇ ਨੇ ਚੰਦਰਮਾ ਤੇ ਸੂਰਜ ਤੇ 14 ਲੋਕ ਇਹ ਬਾਜ਼ਾਰ ਹਨ। ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਜੀ ਸਭ ਸੌਦਾ ਖਰੀਦਣ ਵਾਲੇ, ਬਾਜ਼ਾਰਾਂ ਚ ਹਰੇਕ ਚੀਜ਼ ਦੇ ਸ਼ਹਿਰ ਵਿੱਚ ਸਭ ਭਰਪੂਰ ਹੈ ਜੀ ਸੰਸਾਰ ਦੇ ਵਿੱਚ। ਤੇ ਉਹ ਖੁੱਲੇ ਹੱਟ ਹੋਇਆ ਵਪਾਰ, ਵਪਾਰ ਸ਼ੁਰੂ ਹੋਇਆ ਤਾਂ ਸਭ ਖੁੱਲੀਆਂ ਨੇ, ਇਸ ਨਾਲ ਸਭ ਭਰਪੂਰ, ਸੌਦੇ ਨਾਲ ਸਭ ਭਰਪੂਰ ਨੇ। ਕੋਈ ਚੀਜ਼ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਹਰੇਕ ਤਰ੍ਹਾਂ ਦਾ ਸੌਦਾ ਹੈ ਇਸ ਦੇ ਵਿੱਚ, ਸੰਸਾਰ ਦੇ ਵਿੱਚ ਐਨ ਪਰਿਪੂਰਨ ਹੈ। ਲਭ ਰੂਪ ਅਮਲਾਂ ਵਾਲੀ ਵੇਖੇ ਤੇ ਅਮਲਾਂ ਨਾਲ ਹੀ ਭਰਪੂਰ ਹੈ, ਨਿਤਕਾਰੀ ਗਾਉਣ ਵਜਾਉਣ ਸਿਨੇਮਾ ਉਸ ਦੇ ਨਾਲ ਭਰਪੂਰ ਹੈ। ਤੇ ਹੋਰ ਅੱਛੇ ਬਾਜ਼ਾਰ ਵੀ ਹਨ ਉਸ ਦੇ ਵਿੱਚ, ਜਿਸ ਤਰ੍ਹਾਂ ਹੀਰੇ ਜਵਾਹਰਾਤਾਂ ਦੇ ਬਾਜ਼ਾਰ ਵੀ ਹੁੰਦੇ ਨੇ, ਤੇ ਉੱਥੇ ਕੋਈ ਕੋਈ ਖਰੀਦਦਾ। ਜਿਵੇਂ ਗੁਰੂ ਕਾ ਬਾਜ਼ਾਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਸੋਨੇ ਚਾਂਦੀ ਹੀਰੇ ਜਵਾਹਰਾਤਾਂ ਦਾ ਵਪਾਰ ਹੈ। ਉਸ ਜਗ੍ਹਾ ਦੇ ਬੜੇ ਸੁੰਦਰ ਹਨ ਤੇ ਉਹ ਐਸਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਭਗਤੀ ਇਹ ਵੀ ਖੁੱਲਿਆ ਹੈ, ਤੇ ਉਸ ਦੇ ਵਿੱਚ ਪਖੰਡੀ ਡੰਬੀ ਵੀ ਬਹੁਤ, ਇਹ ਵੀ ਕੋਈ ਕਸਰ ਨਹੀਂ। ਭਾਵ ਇਹ ਸਭ ਤਰ੍ਹਾਂ ਦੇ ਨਾਲ ਭਰਪੂਰ ਹੈ। ਕੋਈ ਕਿਸ ਤਰ੍ਹਾਂ ਦਾ ਐਸਾ ਪਰ ਉਸ ਦਾ ਵੱਖੋ ਵੱਖਰਾ ਭਾਈਓ ਫਲ ਹੋਵੇਗਾ। ਜੈਸਾ ਕੋਈ ਚੀਜ਼ ਨੂੰ ਖਰੀਦਦਾ ਹੈ ਉਸ ਦੇ ਨਾਲ ਸਰੀਰ ਵਾਹਿਗੁਰੂ ਨੇ ਦਿੱਤਾ ਹੈ, ਸਵਾਸ ਨੇਤਰ ਅੱਖਾਂ ਆਦਿਕ ਦਿੱਤੀਆਂ ਹਨ। ਇਸ ਦੇ ਨਾਲ ਅੱਛੀ ਚੀਜ਼ ਜਿਹੜੀ ਹੈ ਉਹ ਖਰੀਦਣੀ ਚਾਹੀਦੀ ਹੈ, ਜਿਸ ਦੇ ਨਾਲ ਲਾਭ ਹੋਵੇ। ਐਵੇਂ ਸਵਾਸ ਗਵਾ ਜਾਣ, ਜਿਹੜੇ ਕੋਲ ਮਾਇਆ ਹੋਵੇ ਉਹਨੂੰ ਵੀ ਗਵਾ ਲਵੇ ਤੇ ਫਾਇਦਾ ਕੀ, ਨਾ ਉਸ ਦੇ ਨਾਲ ਹੋਰ ਖੱਟੀ ਖੱਟ ਕੇ ਆਵੇ। ਇਸ ਤਰ੍ਹਾਂ ਇਹਨਾਂ ਸਵਾਸਾਂ ਦੇ ਨਾਲ ਸਰੀਰ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਨਾਮ ਭਗਤੀ ਸਫਲੇ ਕਰਕੇ ਆਏ ਉਹਨਾਂ ਨੂੰ ਤਾਂ ਉਹ ਤੇ ਫਿਰ ਉਹ ਵਡਿਆਈ ਪ੍ਰਾਪਤ ਹੁੰਦੀ ਤੇ ਜਸ ਹੁੰਦਾ ਉਹਨਾਂ ਦੇ ਤਾਂ ਜਿਹੜਾ ਖੱਟੀ ਕਰਕੇ ਜਿਹੜਾ ਐਵੇਂ ਹੋਰ ਹੀ ਪਾਸੇ ਲਾਵੇ ਤੇ ਵੇ ਫਾਇਦਾ ਆਈ ਤੇ ਆਪਣਾ ਆਪ ਵੀ ਗਵਾ ਲਵੇ ਤੇ ਹੋਰ ਜੂਨਾਂ ਦੇ ਵਿੱਚ ਕਰਾਏ ਵੱਜੀ ਵਧਾਈ ਉਹਨਾਂ ਨੂੰ ਖੁਸ਼ੀਆਂ ਹੁੰਦੀਆਂ ਜਿਹੜੇ ਲਾਹਾ ਖੱਟ ਕੇ ਆਉਂਦੇ ਹਨ। ਜਿਹੜੇ ਲੋਕ ਐਸੇ ਹਨ ਉਹ ਸਭ ਕੁਝ ਹੀ ਕਹਿੰਦੇ ਇਹ ਕੰਮ ਤਾਂ ਉਹਨਾਂ ਦੇ ਬੜੇ ਚੱਲਦੇ ਨੇ, ਕੱਠ ਉੱਥੇ ਵੀ ਬੜੇ ਹੁੰਦੇ ਨੇ। ਠੀਕ ਹੈ, ਐਸਾ ਹੀ ਹੈ ਵਾਹਿਗੁਰੂ ਪਰਮੇਸ਼ਰ ਦਾ ਜੋ ਵਿਚਾਰ ਹੈ ਉਹ ਐਸਾ ਹੀ। ਸਭ ਥਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਪਰ ਇਸ ਦੇ ਵਿੱਚ ਆਪਣੀ ਵਿਚਾਰ ਦੇ ਨਾਲ ਜਿਸ ਵਾਸਤੇ ਅਸੀਂ ਭੇਜੇ ਹਾਂ ਉਸ ਚੀਜ਼ ਨੂੰ ਖਰੀਦੋ। ਮਾੜੀ ਚੀਜ਼ ਖਰੀਦੋਗੇ, ਮਾੜੀ ਚੀਜ਼ ਖਾਓਗੇ ਤਾਂ ਨੁਕਸਾਨ ਹੋਵੇ। ਹੋਰ ਐਸੀ ਕੋਈ ਬਲਾ ਖਰੀਦ ਲਵੋਗੇ ਤੇ ਉਹ ਮਾਰ ਦੇਗੀ, ਖਤਮ ਕਰ ਦੇਗੀ ਤੁਹਾਡੇ। ਜ਼ਹਿਰ ਨੂੰ ਖਰੀਦ ਕੇ ਖਾਓਗੇ ਤੇ ਮਰ ਜਾਓ ਉਸ ਦੇ ਨਾਲ। ਸੁੱਤਿਓ ਸੋ ਭਾਵ ਹੈ ਕਹਿਣ ਤੋਂ ਵੀ ਐਸਾ ਜਿਹੜਾ ਪਖਣ ਡੰਬ ਗਿਆ ਹੋ ਚੀਜ਼ ਉਸਨੂੰ ਸੁਣ ਕੇ, ਤੇ ਨਾ ਕੋਈ ਮੰਦਾ ਤੂੰ ਆਪਣਾ ਨਿਸ਼ਚਾ ਤੋਂ ਰੱਖੋ, ਉਸਦੇ ਉੱਤੋਂ ਤੂੰ ਆਪ ਤਾਂ ਉਧਰੋਗੇ। ਸੋ ਤ੍ਰੈ ਸੈ ਹੱਥ ਪਤੰਗੀ ਖੰਡਾ ਤੁਰ ਜਾ, 300 ਹੱਥ ਸੁੱਚਾ ਜਿਹੜਾ ਐਸਾ ਲੰਬਾ ਚੌੜਾ ਤੇ ਉਹ ਖੰਡਾ ਉਸਨੇ ਧੁਆ ਹੋਏਗਾ। ਤਾਜ਼ੀ ਭੌਰ ਪਲੰਗੀ ਛਾਲਾਂ ਪਾਈ, ਤੇ ਤਾਜ਼ੀ ਜਿਹੜਾ ਹੈ ਉਹ ਭੌਰ, ਇਹ ਤੁਰਕਿਸਤਾਨ ਦੇਸ਼ ਦਾ ਜਿਹੜਾ ਉਹ ਜਿਸ ਤਰ੍ਹਾਂ ਉਹ ਭੌਰਾ ਚੱਕਰ ਲਾਉਂਦਾ ਹੁੰਦਾ, ਜਾਂ ਜਿਸ ਤਰ੍ਹਾਂ ਪਲੰਗੀ ਨਾਮ ਚਿਤਰਾ ਸ਼ੇਰ ਛਾਲਾ ਮਾਰਦਾ ਹੁੰਦਾ, ਇਸ ਤਰ੍ਹਾਂ ਕਹਿੰਦੇ ਉਸਦੇ ਜਿਹੜਾ ਹੈ ਉਹ ਤਾਜ਼ੀ ਭੌਰ ਪਲੰਗੀ। ਐਸਾ ਉਸਦਾ ਤਾਜ਼ੀ ਘੋੜਾ ਜਿਹੜਾ ਹੈ ਉਹ ਭੌਰ ਵਾਂਗ ਤੇ ਚੱਕਰੀਆਂ ਤੇ ਪਲੰਗੀ ਉਹ ਸ਼ੇਰਾਂ ਵਾਂਗੂ ਮਾਨੋ ਉਹਨਾਂ ਨੇ ਛਾਲਾਂ ਪਾਈਆਂ ਹੋਈਆਂ ਹਨ।
ਪੰਗੇ ਜਾਣ ਤਰੰਗੇ ਨੱਚੇ ਦਾਇਰੇ,
ਭੌਰ ਜੀਵ ਦਾ ਵੀ ਨਾਮ ਹੈ, ਉਹ ਤਾਜ਼ੀ ਹੈ ਕਿ ਐਸਾ ਉਹ ਆਪਣੇ ਜਾਂ ਭੌਰ ਘੋੜੇ ਦਾ ਨਾਮ ਹੈ। ਹਾਂਜੀ,
ਪੰਗੇ ਜਾਣ ਤਰੰਗੇ ਨੱਚੇ ਦਾਇਰੇ,
ਪੰਗੇ ਜਾਣ ਤਰੰਗੇ ਨੱਚੇ ਦਾਇਰੇ, ਤੇ ਭੰਗੀ ਜਿਵੇਂ ਭੰਗੀ ਲੋਕ ਹੁੰਦੇ ਨੇ ਭੰਗ ਪੀਤੀ ਹੋਈ ਜਿਵੇਂ ਉਹ ਮਸਤ ਹੁੰਦੇ ਨੇ, ਤੇ ਇਸ ਤਰ੍ਹਾਂ ਹੀ ਭਿੜੰਗੀ ਜਿਹੜੇ ਭਿੜਨ ਵਾਲੇ ਸੂਰਮੇ ਨੇ ਉਹ ਜਿਵੇਂ ਦਾਇਰਾ ਬੰਨ ਕੇ ਨੱਚਦੇ ਨੇ, ਇਸ ਤਰ੍ਹਾਂ ਗੋਲ ਘੇਰਾ ਬੰਨ ਕੇ ਜੰਗ ਕਰ ਰਹੇ, ਐਨ ਪੰਤੜੇ ਕੱਢ ਕੱਢ ਕੇ ਚੱਕਰ ਲਾ ਲਾ ਕੇ ਇਧਰ ਉਧਰ, ਇਸ ਤਰ੍ਹਾਂ ਮਾਨੋ ਉਹ ਭੰਗ ਪੀਣ ਵਾਲੇ ਜਿਹੜੇ ਭੰਗੀ ਨੇ ਉਹ ਮਸਤ ਹੋ ਕੇ ਤੇ ਐਨ ਨੱਚਦੇ ਹੋਏ ਉਹ ਨਾਚ ਕਰ ਰਹੇ ਹਨ, ਦਾਇਰਾ ਬੰਨ ਕੇ ਜਾਂ ਦਾਇਰੀ ਉਹ ਜਿਵੇਂ ਤਕੀਏ ਆਦਿ ਦੇ ਵਿੱਚ ਉਹ ਮੁਸਲਮਾਨ ਮਲੰਗ ਫਕੀਰ ਭੰਗ ਪੀ ਕੇ ਨੱਚਦੇ, ਇਸ ਤਰ੍ਹਾਂ ਨੱਚ ਰਹੇ ਹਨ।
ਵੱਜੇ ਨਾਦ ਸੁਰੰਗੀ ਅਣੀਆਂ ਜੁਟੀਆਂ,
ਮੌਜਾਂ ਜੁਟੀਆਂ ਹੋਈਆਂ ਹਨ ਆਪੋ ਵਿੱਚੋਂ, ਤੇ ਵੱਜੇ ਨਾਦ ਸੁਰੰਗੀ ਬੜੇ ਆਨੰਦਾਇਕ ਸੂਰ ਬੀਰਤਾ ਦੇ ਬਾਜੇ ਵੱਜ ਰਹੇ ਹਨ।
ਪਹਿਰਾ ਧਾਰ ਪਵੰਗੀ ਫੌਜਾਂ ਤੀਰ ਕੈ,
ਇਸ ਤਰ੍ਹਾਂ ਜਿਹੜੇ ਪਵੰਗੀ ਘੋੜ ਸਵਾਰ ਸੂਰਮੇ ਨੇ, ਇਹ ਮਾਨੋ ਮੈਦਾਨ ਜੰਗ ਇੱਕ ਬੜਾ ਭਾਰੀ ਦਰਿਆ ਬਣਿਆ ਲਹੂ ਦਾ, ਇੱਥੇ ਇੰਨਾ ਲਹੂ ਉੱਥੇ ਹੋ ਗਿਆ ਵੀ ਉਸ ਦੀਆਂ ਧਾਰਾਂ ਜਿਹੜੀਆਂ ਨੇ ਲਹੂ ਦੀਆਂ ਪੈਰੇ ਨਾਮ ਤਰਨ ਦਾ, ਇਹ ਫੌਜਾਂ ਨੂੰ ਚੀਰ ਕੇ ਘੋੜ ਸਵਾਰ ਜਿਵੇਂ ਘੋੜੇ ਸਣੇ ਹੀ ਚੀਰ ਕੇ ਦਰਿਆ ਦੇ ਵਿੱਚ ਦੀ ਲੰਘ ਕੇ ਜੰਗ ਕਰਨਾ, ਇਸ ਤਰ੍ਹਾਂ ਮਾਨੋ ਉਹ ਲਹੂ ਦੀਆਂ ਧਾਰਾਂ ਦੇ ਤਾਈ ਪੈਰੇ ਤਰ ਕੇ ਚੀਰ ਕੇ ਜੰਗ ਕਰ ਰਹੇ ਹਨ।
ਚਲੰਗੀ ਛਾਲਾਂ ਪਾਈਆਂ,
ਇਸ ਤਰ੍ਹਾਂ ਛਲੰਗੀ ਜਿਹੜੇ ਛਾਲਾਂ ਮਾਰਨ ਵਾਲੇ ਜਵਾਨ ਹਨ, ਬੜੇ ਚੰਚਲ ਤੇ ਉੱਠੇ ਸ਼ੈਲ, ਉਹ ਸ਼ੈਲ ਨਾਮ ਜਵਾਨ ਉਛੜੋ ਤਿੰਨ ਤੇ ਛਾਲਾਂ ਪਾਈ, ਤੇ ਬੜੀਆਂ ਉਹਨਾਂ ਨੇ ਛਾਲਾਂ ਮਾਰਨੀਆਂ ਕੀਤੀਆਂ ਹਨ। ਜਿਸ ਵੇਲੇ ਝੜੰਗੀ ਜਿਹੜੇ ਝੜੰਗੀ ਝਾੜਨ ਵਾਲੇ ਨਾ ਸੂਰਮੇ, ਤੇ ਉਹਨਾਂ ਦੀਆਂ ਤੇਗਾਂ ਆਪੋ ਵਿੱਚ ਹੀ ਬਚੀਆਂ, ਤੇ ਫਿਰ ਝੜਕ ਦੇ ਕਰਕੇ ਜਿਹੜੇ ਵੈਰੀ ਸਨ ਉਹ ਝਾੜ ਦਿੱਤੇ ਹਨ।
ਸਮਾਨ ਕਾ ਛੰਦ,
ਹੁਣ ਹੋਰ ਛੰਦ ਦੇ ਵਿੱਚ ਇਹ ਤੋਂ ਸਿਖੰਡੀ ਛੰਦ ਹੈ, ਇੱਕ ਸਮਾਨ ਕਾ ਛੰਦ ਉਸ ਵਿੱਚ ਉਚਾਰਨ ਕਰਦੇ ਹਨ।
ਜੋ ਦੇਖ ਦੇਖ ਕੈ ਸਭੈ
ਜਿੰਨੇ ਵੀ ਸਾਰੇ ਹਨ ਸੂਰਬੀਰ ਜੰਗੀ ਯੋਧੇ, ਤੇ ਉਹ ਕਲਕੀ ਦੇ ਤਾਈ ਵੇਖ ਵੇਖ ਕੇ
ਉਹ ਭਾਜ ਭਾਜ ਗਏ ਸਭੈ,
ਜਦੋਂ ਇਸ ਤਰ੍ਹਾਂ ਉਹਨੂੰ ਜੰਗ ਕੀਤਾ ਤੂੰ ਭਾਜ ਭਾਜ ਗਏ ਸਭੈ, ਤੇ ਜਿਤਨੇ ਵੀ ਸਨ ਉਹ ਭਗੌੜੇ ਹੋ ਕਰਕੇ ਭੱਜ ਗਏ ਹਨ। ਐਸੀ ਜਿਸ ਤਰ੍ਹਾਂ ਪਹਿਲਾਂ ਕਹੀ ਹੈ, ਇਸ ਤਰ੍ਹਾਂ ਉਸਦੀ ਸੋਭਾ ਜਿਹੜੀ ਉਹ ਸੋਭ ਲੀਕ ਹੋ ਰਹੀ ਹੈ ਕਲਗੀ ਦੀ।
ਲੋਕ ਲੋਭ,
ਉਸ ਨੂੰ ਵੇਖ ਕਰਕੇ ਲੋਕ ਜਿਹੜੇ ਲੁਭਾਏਮਾਨ ਹੋ ਰਹੇ, ਮੋਹਿਤ ਹੋ ਰਹੇ। ਐਸਾ ਸੂਰਬੀਰ, ਐਸਾ ਜਵਾਨ ਤੇ ਬੜਾ ਸੁੰਦਰ ਰੂਪ ਹੈ, ਜਿਸ ਨੂੰ ਵੇਖ ਵੇਖ ਕੇ ਮੋਹਿਤ ਹੋ ਰਹੇ ਹਨ।
ਪ੍ਰਚੰਡ ਰੂਪ ਰਾਜਾ,
ਉਸਦਾ ਬੜਾ ਤਿੱਖਾ ਤੇਜ ਪ੍ਰਤਾਪ ਵਾਲਾ ਰੂਪ ਜਿਹੜਾ ਉਹ ਰਾਜੀ ਬਰਾਜ ਲਈ ਸੋਭ ਰਿਹਾ ਹੈ।
ਬਲੋਕ ਭਾਨ ਰਾਜਾ,
ਜਿਸ ਨੂੰ ਸੂਰਜ ਵੀ ਵੇਖ ਕਰਕੇ ਨਾ ਲੱਜਿਆ ਨੂੰ ਪ੍ਰਾਪਤ ਹੁੰਦਾ ਹੈ, ਇਤਨਾ ਉਹਦਾ ਤੇਜ ਪ੍ਰਤਾਪ ਹੈ।
ਚੰਡ ਤੇਜ ਇਉਂ ਲਸੈ,
ਉਸਦਾ ਬੜਾ ਤਿੱਖਾ ਤੇਜ ਜਿਹੜਾ ਇਉਂ ਚਮਕ ਰਿਹਾ ਹੈ।
ਪ੍ਰਚੰਡ ਜੋਤ ਕੋ ਹਸੈ,
ਤੇ ਪ੍ਰਚੰਡ ਜੋਤ ਕੋ ਹਸੈ, ਉਸਦੇ ਸਾਹਮਣੇ ਕੋਈ ਪ੍ਰਚੰਡ ਤਿੱਖੀ ਜੋਤ ਵੀ ਕੀ ਉਹ ਪ੍ਰਕਾਸ਼ ਸਕਦੀ ਹੈ, ਜਾਂ ਉਹ ਵੀ ਪ੍ਰਚੰਡ ਜੋਤ ਕੋ ਹਸੈ, ਤੇ ਪ੍ਰਚੰਡ ਤਿੱਖੀ ਜੋਤ ਜਿਹੜੀ ਹੈ ਉਸ ਨੂੰ ਵੀ ਉਹ ਹਾਸੀ ਕਰਦਾ ਹੈ, ਉਸਦਾ ਤੇਜ ਜਿਹੜਾ ਹੈ। ਇਸ ਤਰ੍ਹਾਂ ਬੜੇ ਕ੍ਰੋਧ ਦੇ ਸਹਿਤ ਹੋ ਕਰਕੇ, ਬੜੇ ਕ੍ਰੋਧਵਾਨ ਜਿਹੜੇ ਹਠੀ ਸੂਰ ਨੇ ਉਹ ਗੁੱਸਾ ਕਰਕੇ,
ਚਪੇ ਚਿਰਾਏ ਜਿਉਂ ਭੱਠੇ,
ਉਹ ਚਪੇ ਨਾਮ ਖਿਜੇ ਹੋਏ, ਚਿੜੇ ਹੋਏ, ਤੇ ਜਿਵੇਂ ਭੱਠੀ ਉਹ ਭੱਠੀ ਦੇ ਵਿੱਚ ਉਹ ਦਾਣੇ ਭੁੱਜਦੇ ਨੇ ਨਾ, ਇਸ ਤਰੀਕੇ ਦੇ ਨਾਲ ਉਹ ਆਪਣੇ ਜੰਗ ਯੁੱਧ ਕਰ ਰਹੇ ਹਨ।
ਪ੍ਰਚੰਡ ਮੰਡਲੀ ਲਸੈ,
ਪ੍ਰਚੰਡ ਮੰਡਲੀ, ਬੜੀਆਂ ਤਿੱਖੀਆਂ ਮੰਡਲੀਆਂ ਜਿਹੜੀਆਂ ਨੇ ਸੂਰਬੀਰਾਂ ਦੀਆਂ ਬਣਾਈਆਂ ਜਥੇ ਜਿਹੜੇ ਨੇ, ਤੇ ਉਹ ਬੜੇ ਲਸੈ ਚਮਕ ਰਹੇ ਹਨ ਸ਼ਸਤਰਾਂ ਦੇ ਸਮੇਤ।
ਮਾਰ ਤੰਡ ਕੋ ਹਸੈ,
ਮਾਨਵ ਸੂਰਜ ਦੇ ਤਾਈ ਹੱਸ ਰਹੇ ਹਨ, ਤੇ ਇਹ ਵੀ ਕੀ ਚਮਕ ਵਾਲਾ ਹੈ ਐਸਾ। ਜਿਹੜੇ ਬੜੇ ਬਲਵਾਨ ਨੇ ਉਹਨਾਂ ਦੇ ਤਾਈ ਕੋਪ ਗੁੱਸੇ ਦੀ ਉਪਮਾ ਦੇ ਕੇ, ਭਾਵ ਉਹਨਾਂ ਨੂੰ ਐਨ ਗੁੱਸੇ ਦੇ ਵਿੱਚ ਲਾਲੋ ਲਾਲ ਕਰਕੇ,
ਰਾਜ ਮੰਡਲੀ ਚਲੇ,
ਮਾਨੋ ਇਹ ਰਾਜਿਆਂ ਦੀ ਕੋਈ ਬੜੀ ਭਾਰੀ ਫੌਜ ਹੀ ਚੱਲੀ ਹੋਈ ਹੈ।
ਅਸਤਰ ਸ਼ਸਤਰ ਪਾਣ ਲੈ,
ਅਸਤਰਾਂ ਜਿਹੜੇ ਚਲਾ ਕੇ, ਜਿਸ ਤਰ੍ਹਾਂ ਗੋਲੀ ਚੱਲਦੀ ਹੈ ਉਹ ਛੁੱਟ ਕੇ ਚੱਲਦੀ ਹੈ, ਤੀਰ ਛੁੱਟ ਕੇ ਚੱਲਦਾ, ਚੱਕਰ ਛੁੱਟ ਕੇ ਚੱਲਦਾ, ਬਰਸ਼ੀ ਇਹ ਛੁੱਟ ਕੇ ਵੀ ਚੱਲਦੀ, ਹੱਥ ਨਾਲ ਵੀ ਮਾਰੀ ਹੈ, ਤੇ ਪਰ ਇਹਨੂੰ ਅਸਤਰ ਕਿਹਾ ਜਾਂਦਾ ਹੈ। ਤੇ ਸ਼ਸਤਰ ਜਿਹੜੇ ਹੱਥ ਵਿੱਚ ਫੜ ਕੇ ਚਲਾਏ ਜਾਣ, ਤਲਵਾਰ ਆਦਿ ਖੋਜ, ਇਹ ਪਾਨ ਲੈ, ਇਹ ਹੱਥਾਂ ਦੇ ਵਿੱਚ ਲੈ
ਕੇ,
ਸੂਰਬੀਰ ਨੇ ਬੜੀ ਆਪਣੀ ਸੂਰਬੀਰਤਾ ਦਾ ਮਾਣ
ਕਰਕੇ,
ਇਸ ਤਰ੍ਹਾਂ ਜਿਹੜੇ ਸੂਰਬੀਰ ਨੇ ਸ਼ਸਤਰਾਂ ਅਸਤਰਾਂ ਦੇ ਤਾਈ ਉਹ ਐਨ ਨਚਾ ਕੇ
ਵਧਾਏ,
ਬਿਲਕੁਲ ਤਰੀਕੇ ਦੇ ਨਾਲ ਉਸਨੂੰ ਹਿਲਾਉਣਾ, ਉਸਦੀ ਹਰਕਤ ਕਰਨੀ, ਚਿਤ ਕੋਪ ਵਧਾਏ, ਚਿਤ ਦੇ ਵਿੱਚ ਗੁੱਸੇ ਦੀ ਬੜੀ ਉਪਮਾ ਵਧਾ
ਕੇ,
ਤਰ ਕੱਛ ਅੱਛ ਤੁਰੰਗ, ਰਣ ਰੰਗ ਚਾਰ ਉਤੰਗ, ਤੇ ਆਪਣੇ ਰਣ ਰੰਗ ਜਿਹੜੀ ਜੰਗ ਦੀ ਭੂਮਿਕਾ ਉਸ ਦੇ ਵਿੱਚ ਉਹਨਾਂ ਦੇ ਥੱਲੇ ਅੱਛ ਅੱਛੇ ਤੁਰੰਗ ਘੋੜੇ ਕੱਛ ਸਜੇ ਹੋਏ ਹਨ, ਐਸੇ ਹਨ ਚਾਰ ਉਤੰਗ, ਤੇ ਜਿਨ੍ਹਾਂ ਦੇ ਅੰਗ ਜਿਹੜੇ ਬੜੇ ਸ੍ਰੇਸ਼ਟ ਤੇ ਬੜੇ ਸੁੰਦਰ ਹਨ, ਉੱਚੇ ਐਸੇ ਘੋੜੇ ਹਨ। ਸੂਰਬੀਰ ਜਿਹੜੇ ਨੇ ਬੜੇ ਗੁੱਸੇ ਕਰਕੇ ਦੰਦਾਂ ਨੂੰ ਪੀਂਦੇ ਹਨ, ਜਿੰਨੇ ਵੀ ਕੋਈ ਰਾਜੇ ਜਾਂ ਫੌਜਾਂ ਦੇ ਮਾਲਿਕ ਵੱਖੋ ਵੱਖਰੇ, ਉਹ ਆਪੋ ਆਪਣੀਆਂ ਉਹ ਗੱਲਾਂ ਦੱਸਦੇ ਹਨ, ਕਿ ਇਸ ਤਰੀਕੇ ਦੇ ਨਾਲ ਇਸ ਵਿਉਂ ਦੇ ਨਾਲ ਜੰਗ ਯੁੱਧ ਹੋ ਰਿਹਾ ਹੈ ਤੇ ਕਰ ਰਹੇ ਹਨ। ਭੱਟ ਭਰੇ ਹਵ ਹੋਇਆ ਵੀਰ, ਇਹ ਭੱਟ ਜਿਹੜੇ ਨੇ ਸੂਰਬੀਰ ਨੇ ਉਹ ਵੀਰ ਵੀਰ ਰਸ ਦੇ ਨਾਲ ਹੋਏ ਭਰੇ ਹੋਏ ਹਨ। ਭਰੇ ਹਬ ਭਰੇ ਅਹਬ, ਇਹ ਜੰਗ ਦੇ ਉਹ ਵੀਰ ਰਸ ਦੇ ਨਾਲ ਭਰੇ ਹੋਏ ਹਨ। ਪਟ ਭਰੇ ਹਬ ਹੋਏ ਵੀਰ, ਤੇ ਉਹ ਵੀਰ ਰਸ ਦੇ ਨਾਲ ਜਿਹੜੇ ਸੂਰਵੀਰ ਨੇ ਉਹ ਭਰੇ ਹੋਏ ਹਨ।
ਹਰ ਕੋਪ ਛੱਡ ਤੀਰ,
ਬੜੇ ਗੁੱਸੇ ਦੇ ਨਾਲ ਤੀਰਾਂ ਨੂੰ ਛੱਡ ਰਹੇ ਹਨ।
ਹਰ ਕੋਪ ਕਾਲ ਅਵਤਾਰ,
ਉਸ ਵੇਲੇ ਕਲਕੀ ਅਵਤਾਰ ਨੇ ਬੜਾ ਗੁੱਸਾ ਕਰਕੇ,
ਗਹਿਪਾਨ ਅਜਾਨ ਕੁਠਾਰ,
ਜੰਗ ਹੋ ਰਿਹਾ ਸੀ ਤੇ ਉਸਨੇ ਫਿਰ ਬੜੀਆਂ ਜਿਹੜੀਆਂ ਲੰਬੀਆਂ ਉਸਦੀਆਂ ਬਾਹਾਂ ਹਨ, ਤੇ ਉਹ ਪਹਿਲਾਂ ਤਾਂ ਖੰਡਾ ਫੜਿਆ ਸੀ ਤੇ ਕੁਹਾੜਾ ਹੀ ਫੜ ਲਿਆ, ਉਸਨੇ ਆਪਣੇ ਹੱਥ ਦੇ ਵਿੱਚ ਫਿਰ ਲੰਬੀਆਂ ਬਾਹਾਂ ਦੇ ਪਾਨ ਹੱਥ ਵਿੱਚ, ਤੇ ਫਿਰ ਕੁਹਾੜਾ ਫੜ ਕੇ,
ਸੰਕੇਤ ਕੀਨ ਪ੍ਰਹਾਰ,
ਸੰਕੇਤ ਕੀਨ ਪ੍ਰਹਾਰ, ਸੰਕੇਤ ਕੀਨ ਉਹ ਤਨ ਕੇ ਕਠਾਈ ਹੈ, ਉਹ ਬਲ ਕਰਕੇ, ਬਲ ਕਰਕੇ ਉਸਨੇ ਫਿਰ ਇੱਕੋ ਹੀ ਜਦੋਂ ਵਾਰ ਕੀਤਾ ਉਸਨੇ, ਜਾਂ ਤਨ ਕੇ ਸਰੀਰ ਦੇ ਨਾਲ ਜਦੋਂ ਉਸਨੇ ਇੱਕੋ ਹੀ ਵਾਰ ਕੀਤਾ,
ਪਟ ਜੂਝ ਗਯੋ ਸਹਿ ਚਾਰ,
ਤੇ 400 ਸੂਰਮਾ ਬਸ ਇੱਕੋ ਹੀ ਵਾਰ ਉਸਨੇ ਕੀਤਾ, ਤੇ 400 ਸੂਰਮਾ ਜਿਹੜਾ ਉਹ ਮਾਰ ਦਿੱਤਾ।
ਪਰਤੂਆ ਛੰਦ,
ਹੁਣ ਪਰਥੂ ਛੰਦ, ਫਿਰ ਅੱਗੇ ਪਰਥੂ ਹੀ ਪਾ ਦਿੱਤਾ ਜੰਗ ਦੇ ਵਿੱਚ, ਐਸਾ ਇੱਕ ਛੰਦ ਵੀ ਹੈ ਕਾਵ ਰਚਨਾ ਵਿੱਚ।
ਤਦ ਕੰਤ ਟੋਲੰ,
ਤੇ ਜਿਹੜੇ ਢੋਲ ਨੇ ਉਹ ਬੜੇ ਟਮਕ ਰਹੇ ਹਨ।
ਬਾਬ ਕੰਤ ਗੋਲੰ,
ਤੇ ਜਿਹੜੇ ਸੂਰਬੀਰ ਨੇ ਉਹ ਬੜੇ ایسے ببک مار مار کے برکا مار مار کے بول رہے ہیں
اوشکانت تارے
تے کوڑے جڑے نے اچھل رہے ہیں جنگ ویچ
گاجکانت زارے
تے سور میں گج رہے نیسا پٹھو جنگ پہ رہا ہے
شوٹکانت تیرن
تیر شوٹ رہے ہیں
ببکانت بیرن
تے سور بیر جڑے نے ببکا برکا مار رہے ہیں
چلکانت تالن
کیوں چلکانت تالن جڑے تالے نے وہ ٹرک رہے ہیں اگے نو اگے ودا کے اوٹ کر کے ٹالے نو جانا تے اون ٹلکاونا کہندے ہن جا آپ وچ ٹالاں سے کھڑک پیندیاں ہن
اوٹکانت تالن
تے نال اتھے جدوں وجدیاں نے مانو جویں تال اٹھدا ہوندا نا اس طریقے دے نال او شستراں دے کھڑکے دے تال اٹھ رہے ہن
ہمکانت تگن
تے جڑے تیگے ہن او چمک رہے ہن
ہمکانت تگن
تے تگاں ڈفاں جا جڑیاں بڑیاں تگاں نگارے جڑے نے او بجدے ہن
ڈوٹکانت نالنگ
تے نالنگ نام بندوقاں جڑیاں او چل رہیاں ہن
ڈوٹکانت جوالنگ
تے انہاں دے وچوں اگ جڑی او اٹھ رہی ہے
بہتانت کائن
اس طرح بہتانت کائن تے اے بہتانت نام او ਕਾਇੰ ਵਾਰਾਂ ਦੇ ਤਾਈਂ ਵਾਹ ਰਹੇ ਹਨ
ਚਲਕੰਤ ਚਾਇਨ
ਤੇ ਅੱਗਿਓਂ ਜਿਹੜੇ ਇੱਕ ਤਾਂ ਵਾਰ ਕਰਦੇ ਹਨ ਵਾਹੁੰਦੇ ਹਨ ਤੇ ਦੂਸਰੇ ਬੜੇ ਚਾਅ ਦੇ ਨਾਲ ਉਹਨਾਂ ਵਾਰਾਂ ਨੂੰ ਝੱਲਦੇ ਹਨ
ਦਿਗਤੰਤ ਵੀਰੰ
ਕ੍ਰਿਸ਼ਨਾ ਜਿਹੜੇ ਸੂਰਬੀਰ ਹਨ
ਦਿਗਤੰਤ ਵੀਰੰ
ਸੂਰਮੇ ਜਿਹੜੇ ਨੇ ਕੋਈ ਡਿੱਗ ਰਹੇ ਹਨ
ਦਿਗਤੰਤ ਪੀਰੰ
ਤੇ ਜਿਹੜੇ ਪੀਰਕਾਰ ਨੇ ਕਿ ਉਹ ਭੱਜ ਭੱਜੇ ਤੁਰੇ ਜਾਂਦੇ ਹਨ
ਸੁਤੰਤੰਤ ਕੋਲੰ
ਜਿਹੜੇ ਖੋਲ ਟੋਪ ਉਹ ਟੁੱਟ ਰਹੇ ਹਨ
ਸੁਤੰਤੰਤ ਟੋਲੰ
ਜਿਹੜੇ ਟੋਲ ਨੇ ਉਹ ਟੰਕ ਰਹੇ ਹਨ
ਸੁਤੰਤੰਤ ਤਾਲੰ
ਤੇ ਉਸ ਵੇਲੇ ਤਾਲ ਜਿਹੜੇ ਉਹ ਟੁੱਟ ਰਹੇ ਹਨ ਜਿਵੇਂ ਜੋੜੀ ਦੇ ਤਾਲ ਤੋੜਨੇ ਇਸ ਨਾਲ ਸ਼ਸਤਰਾਂ ਦੇ ਹਨ
ਸੁਤੰਤੰਤ ਵਾਲੰ
ਇਸ ਨਾਲ ਜਿਹੜੀਆਂ ਪੱਛਣਾਂ ਉੱਥੇ ਨਿਰਤਕਾਰੀ ਕਰ ਰਹੀਆਂ ਹਨ
ਗ੍ਰੰਥੰਤ ਅੰਗੰ
ਤੇ ਉੱਥੇ ਸੂਰ ਵੀਰਾਂ ਦੇ ਅੰਗ ਮੈਦਾਨ ਜੰਗ ਵਿੱਚ ਝੜ ਰਹੇ ਡਿੱਗ ਰਹੇ ਹਨ ਜੰਗ ਦੇ ਵਿੱਚ ਕੱਟੇ ਜਾ ਕੇ
ਗ੍ਰੰਥੰਤ ਤੀਰੰ
ਤੇ ਤੀਰਾਂ ਦੇ ਤਾਈ ਚਲਾ ਰਹੇ ਹਨ
ਗ੍ਰੰਥੰਤ ਵੀਰੰ ਪਟੰਕੰਤ ਤੀਰੰ
ਤੇ ਜਿਹੜੇ ਕਾਰ ਨੇ ਉਹ ਭਟਕਦੇ ਫਿਰਦੇ ਹਨ ਭੱਜੇ ਫਿਰਦੇ ਹਨ
ਜਮਤੰਤ ਵੀਰੰ
ਤੇ ਸੂਰਮੇ ਜਿਹੜੇ ਯੋਧੇ ਨੇ ਉਹ ਜੂਝ ਰਹੇ ਹਨ ਲੜਕੇ ਮਰ ਰਹੇ ਹਨ
ਜਮਤੰਤ ਤੀਰੰ
ਤੇ ਜਿਹੜੇ ਪੀਰਕਾਰ ਨੇ ਉਹ ਭੱਜੇ ਤੁਰੇ ਜਾਂਦੇ ਹਨ
ਜਮਤੰਤ ਰੋਹਨ
ਤੇ ਬਹੁਤ ਸਾਰਾ ਗੁੱਸਾ ਕਰ ਰਹੇ ਹਨ ਸੂਰਬੀਰ
ਜਮਤੰਤ ਰੋਹਨ
ਤੇ ਬੜੇ ਗੁੱਸੇ ਦੇ ਵਿੱਚ ਭਰ ਰਹੇ ਹਨ ਉਹਨਾਂ ਦੇ ਹਿਰਦੇ
ਜਮਤੰਤ ਤੀਰੰ
ਤਾਂ ਤੀਰਾਂ ਦੇ ਤਾਈਂ ਛੱਡ ਰਹੇ ਹਨ
ਜਮਤੰਤ ਤੀਰੰ
ਜਿਹੜੇ ਕਾਰ ਉਹ ਭੱਜ ਰਹੇ ਹਨ
ਜਮਤੰਤ
ਲਹੰਤੰਤ
ਲਹੰਤੰਤ ਕਾਇਨ
ਤੇ ਕਾਂ ਦੇ ਤਾਈਂ ਵਾਰਾਂ ਦੇ ਤਾਈਂ ਵਾਹ ਰਹੇ ਹਨ
ਚਲੰਤੰਤ ਜਾਇਨ
ਤੇ ਚਲੰਤੰਤ ਜਾਇਨ ਤੇ ਉਹ ਅੱਗੇ ਜਾ ਕਰਕੇ ਇੱਕ ਸੂਰਮੇ ਉਹਨਾਂ ਨੂੰ ਚੱਲ ਰਹੇ ਹਨ
ਤਤਕੰਤ ਅੰਗੰ
ਚੱਲਦੇ ਜਾਇਨ ਜਾਂਦੇ ਹਨ ਤਕੰਤੰਤ ਅੰਗਨ ਤੇ ਅੰਗਾਂ ਦੇ ਤਾਈਂ ਤੱਕ ਤੱਕ ਕਹੇ
ਜੁਟਕੰਤ ਜੰਗੰ
ਉਹ ਜੰਗਾਂ ਦੇ ਵਿੱਚ ਜੁਟ ਰਹੇ ਹਨ
ਉਲਥਤ ਲੁਥੰ
ਲੋਥਾਂ ਦੇ ਤਾਈਂ ਉਲਟਾ ਪੁਲਟਾ ਰਹੇ ਹਨ
ਪਲਥਤ ਜੁਥੰ
ਜੁਥੰ ਸਮੂਹ ਜਿਹੜੇ ਨੇ ਜਿਵੇਂ ਪਲਥਾ ਖੇਡਦੇ ਹੁੰਦੇ ਐਸੇ ਜੰਗ ਕਰ ਰਹੇ ਹਨ
ਢਾਲਕੰਤ ਢਾਲੰ
ਤੇ ਢਾਲਾਂ ਦੇ ਤਾਈਂ ਅੱਗੇ ਢੁਕਾ ਰਹੇ ਹਨ
ਪੰਤੰਤ ਮਾਲੰ
ਤੇ ਪੰਤੰਤ
ਪੰਤ ਮਾਲੰ
ਤੇ ਪੁਨਤੰਤ
ਪੁਨਤੰਤ ਮਾਲੰ
ਤੇ ਪੁਨਤੰਤ ਮਾਲੰ ਤੇ ਉਸ ਜਗ੍ਹਾ ਦੇ ਉੱਤੇ ਜਿਹੜੇ ਸ਼ਿਵਜੀ ਦੇ ਗਣਨ ਉਹ ਸੂਰ ਵੀਰਾਂ ਦੇ ਸਿਰਾਂ ਦੀਆਂ ਮਾਲਾ ਪਰੋ ਰਹੇ ਹਨ
ਜਚੰਤੰਤ ਈਸ਼ਨ
ਜਿਹੜਾ ਸ਼ਿਵਜੀ ਉਹ ਜੰਗ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਟੱਪਦਾ ਫਿਰਦਾ ਹੈ ਇਸ ਤਰ੍ਹਾਂ ਬਹੁਤਿਆਂ ਦੇ ਜਿਹੜੇ ਉਹ ਸਿਰ ਕੱਟੇ ਜਾ ਰਹੇ ਹਨ
ਚੰਤ ਤਾਰੇ
ਤੇ ਘੋੜੇ ਉੱਛਲ ਰਹੇ ਹਨ
ਮਹੰਤੰਤ ਗਾਰੇ
ਇਉਂ ਸੂਰਮੇ ਜਿਹੜੇ ਨੇ ਉਹ ਅੱਗੇ ਵਗੇ ਤੁਰੇ ਜਾਂਦੇ ਹਨ ਕਹਿੰਦੇ ਵਗਿਆ ਇਸ ਤਰ੍ਹਾਂ ਬਹੰਤੰਤ ਗਾਜੀ ਜਿਹੜੇ ਸੂਰਬੀਰ ਹਨ ਉਹ ਬਹੰਤੰਤ ਵਗੇ ਜਾਂਦੇ ਹਨ
ਲੁਟੰਤੰਤ ਲੁਥੰ
ਤੇ ਬਹੁਤ ਸਾਰੀਆਂ ਲੋਥਾਂ ਲਿਟ ਰਹੀਆਂ ਹਨ
ਲੁਟੰਤੰਤ ਮੁਕੰ
ਮੂੰਹ ਆਦਿ ਸਿਰ ਕੱਟੇ ਜਾਂਦੇ ਹਨ
ਲੁਟੰਤੰਤ ਤੇਗੰ
ਤੇ ਕਈ ਤੇਗਾਂ ਨੂੰ ਉਹ ਜਿਹੜੇ ਨੇ ਬੜਾ ਉਹ ਤੇਜ਼ ਕਰ ਰਹੇ ਨੇ ਤਪਾ ਰਹੇ ਹਨ ਕਹਿੰਦੇ ਹੁਣ ਮੇਰੀ ਤੇਗ ਤਲਵਾਰ ਗਰਮ ਹੋ ਗਈ ਹੈ ਉਹ ਜੰਗ ਕਰਦਿਆਂ ਇਸ ਤਰ੍ਹਾਂ ਉਹ ਬੜੇ ਤਪਾ ਰਹੇ ਹਨ
ਮਨਕੰਤ ਬੇਗੰ
ਤੇ ਬੜੀ ਛੇਤੀ ਦੇ ਨਾਲ ਚਮਕਾਉਂਦੇ ਹਨ
ਨੱਚੇ ਮੁੰਡ ਮਾਲੇ
ਇਸ ਤਰ੍ਹਾਂ ਮੁੰਡਾਂ ਦੀ ਮਾਲਾ ਨੂੰ ਪਹਿਨਣ ਵਾਲਾ ਜੋ ਸ਼ਿਵਜੀ ਉਹ ਨੱਚ ਰਿਹਾ ਹੈ
ਹਸੇ ਤਤ ਕਾਲੇ
ਤੇ ਬੜੀ ਛੇਤੀ ਦੇ ਨਾਲ ਹੱਸ ਰਿਹਾ ਹੈ ਤੇ ਹਸੇ ਤਤ ਕਾਲੀ ਤੇ ਤਤ ਉੱਥੇ ਕਾਲੀ ਵੀ ਜਿਹੜੀ ਉਹ ਵੀ ਹੱਸ ਰਹੀ ਹੈ
ਜਤੰਤੰਤ ਵੀਰੰ
ਇਸ ਤਰ੍ਹਾਂ ਜੰਗ ਵਿੱਚ ਸੂਰਮੇ ਜੁਟ ਗਏ ਹਨ
ਜਤੰਤੰਤ ਤੀਰੰ
ਬੜੇ ਤੀਰ ਛੁੱਟ ਰਹੇ ਹਨ
ਬੰਤੰਤ ਬਾਲੰ
ਤੇ ਜਿਹੜੀਆਂ ਬਾਲਾ ਪਛੜਾ ਸੂਰ ਵੀਰਾਂ ਨੂੰ ਵਰ ਰਹੀਆਂ ਹਨ।
ਸਲੰਤ ਅੰਤ ਕਾਲੰ
ਤੇ ਕਾਲਾਂ ਦੇ ਤਾਈ ਅੱਗੇ ਢੁਲਕਾ ਰਹੇ ਹਨ।
ਸੁਮਤਤ
ਮਦਨ ਮਦਨ ਨਾਮ ਸ਼ਰਾਬ ਜਿਵੇਂ ਪੀਤੀ ਇਸ ਤਰ੍ਹਾਂ ਮਸਤ ਹੋ ਕੇ ਵੀਰ ਰਸਤੇ ਵਿਚ ਗਦਾ ਆਦਿਕ ਜਿਹੜੇ ਆਪੋ ਵਿਚ ਗਦਾ ਦਾ ਜੰਗ ਕਰਦੇ ਤੇ ਬੜੇ ਸਦ ਉਸਦੇ ਆਵਾਜ਼ ਉੱਠ ਰਹੇ ਹਨ। ਅੰਗ ਜਿਹੜੇ ਨੇ ਉਹ ਕੱਟੇ ਜਾ ਰਹੇ ਹਨ,
ਜੰਗਲ
ਜੰਗ ਦੇ ਵਿਚ ਕੱਟੇ ਜਾ ਕੇ ਡਿੱਗ ਰਹੇ ਹਨ। ਚਲੀਏ ਕਿਉਂ ਬੜੇ ਚਾਹ ਦੇ ਨਾਲ ਚੱਲਦੇ ਹਨ, ਜਾ ਕਰਕੇ ਅੱਗੇ ਜਦੋਂ ਸ਼ਹੀਦ ਹੋ ਜਾਂਦੇ ਹਨ। ਨਾਦਨ ਨਗਾਰੇ ਜਿਹੜੇ ਰਣਕ ਰਹੇ ਹਨ, ਵੱਜ ਰਹੇ ਹਨ, ਬਹੁਤ ਜੰਗੀ ਵਾਜੇ ਵੱਜ ਰਹੇ ਹਨ। ਪੱਤਰੀ ਨਾਲ ਤੀਰਾਂ ਦੇ ਨਾਲ ਪਰੋ ਰਹੇ ਹਨ ਸੂਰਬੀਰਾਂ ਨੂੰ। ਉਹ ਜਿਹੜੇ ਐਸੇ ਅਸਤਰੀ ਸ਼ਸਤਰਾਂ ਵਾਲੇ ਹਨ, ਉਹਨਾਂ ਦੇ ਲੱਗਣੇ ਕਰਕੇ ਉਹ ਤੀਰਾਂ ਨਾਲ ਪਰੋਏ ਜਾ ਰਹੇ ਹਨ। ਸ਼ਸਤਰਾਂ ਵਾਲੇ ਆਪੋ ਵਿਚ ਹੀ ਖੜਕ ਰਹੇ ਹਨ। ਇਸ ਤਰ੍ਹਾਂ ਸ਼ਤਰੰਗ ਸੂਰਬੀਰ ਜਿਹੜੇ ਨੇ ਉਹ ਸ਼ਹੀਦ ਹੋ ਰਹੇ ਹਨ।
ਗ੍ਰੰਥ ਭੂਮੀ
ਉਹ ਧਰਤੀ ਦੇ ਉੱਤੇ ਡਿੱਗ ਰਹੇ